ਸਿੰਧੀ ਪ੍ਰੇਮੀ ਨੇ ਫਿਰ ਭਾਈ ਸਾਈਂ ਦਾਸ ਜੀ ਹੋਰਾਂ ਨੂੰ ਬੇਨਤੀ ਕੀਤੀ। ਆਖਣ ਲੱਗੇ, ਭਾਈ ਸਾਹਿਬ ਜੀ, ਤੁਸੀਂ ਮੈਨੂੰ ਬਖਸ਼ ਲਿਆ ਜੇ, ਪਰ ਮੇਰੇ ਮਨ ਵਿੱਚ ਇੱਕ ਗੱਲ ਹੋਰ ਰਹਿ ਗਈ ਹੈ ਕਿ ਜਦੋਂ ਮਨ ਆਲਸੀ ਹੋਵੇ ਤੇ ਮਨ ਬਾਣੀ ਜਾਂ ਨਾਮ ਵਿੱਚ ਨਾ ਲੱਗੇ ਉਦੋਂ ਅਸੀਂ ਕੀ ਕਰੀਏ। ਭਾਈ ਸਾਹਿਬ ਜੀ ਆਖਣ ਲੱਗੇ, ਵੇਖੋ, ਸ਼ੁਕਰ ਦੀ ਤਰ੍ਹਾਂ ਇੱਕ ਹੋਰ ਸਾਧਨ ਹੈ ਇਸ ਵੇਲੇ ਦਾ, ਤੇ ਉਹ ਹੈ ਬੇਨਤੀ ਕਰਨਾ। ਬੇਨਤੀ ਅਥਵਾ ਅਰਦਾਸ ਵੀ ਇੱਕ ਬੜੀ ਵੱਡੀ ਤਾਕਤ ਹੈ ਜਿਹੜੀ ਸਾਨੂੰ ਸਾਡੇ ਸਿਰਜਣਹਾਰ ਵਾਹਿਗੁਰੂ ਨਾਲ ਜੋੜ ਦਿੰਦੀ ਹੈ। ਬੇਨਤੀ ਕਰਨ ਦੇ ਦੋ ਤਰੀਕੇ ਨੇ। ਸਿਰਫ ਆਪਣੇ ਸਮਝਣ ਦੇ ਲਈ ਅਸੀਂ ਇੱਕ ਨੂੰ ਅਰਦਾਸ ਕਹਿ ਲਈਏ ਤੇ ਦੂਜੀ ਨੂੰ ਪ੍ਰਾਰਥਨਾ। ਸਿੰਧੀ ਆਖਣ ਲੱਗਾ, ਜੀ ਠੀਕ ਹੈ, ਪਰ ਦੋਵਾਂ ਦੀ ਵਰਤੋਂ ਕਿਵੇਂ ਕਰਨੀ ਹੈ? ਭਾਈ ਸਾਹਿਬ ਜੀ ਕਹਿਣ ਲੱਗੇ, ਜਦੋਂ ਤੁਸੀਂ ਕੁਝ ਚਾਹੁੰਦੇ ਹੋ ਕਿ ਮਿਲੇ ਜਾਂ ਦੁੱਖ ਦਾ ਦਾਰੂ ਹੋਵੇ ਜਾਂ ਕਿਸੇ ਅਚਾਹਤ ਵਸਤੂ ਤੋਂ ਰੱਖਿਆ ਹੋਵੇ ਜਾਂ ਪ੍ਰਾਪਤ ਵਸਤੂ ਪ੍ਰਾਪਤ ਰਵੇ, ਫਿਰ ਬੇਨਤੀ ਕਰੋ। ਬੇਨਤੀ ਦੀ ਵਰਤੋਂ ਜੇ ਤਾਂ ਜੀਭ ਉੱਤੇ ਹੈ ਅਤੇ ਸੰਘ ਤੋਂ ਅੱਗੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਤਾਂ ਫਿਰ ਇਹ ਬੇਨਤੀ ਹੈ ਪਰ ਬਹੁਤੀ ਬਲਵਾਨ ਨਹੀਂ। ਪਰ ਜੇ ਮਨ ਦੀ ਆਵਾਜ਼ ਹੈ ਫਿਰ ਇਹ ਬੜੀ ਬਲਵਾਨ ਹੁੰਦੀ ਹੈ ਤੇ ਸਿੱਧੀ ਟਿਕਾਣੇ ਤੇ ਅੱਪੜ ਜਾਂਦੀ ਹੈ। ਇਸ ਤੋਂ ਵੀ ਅੱਗੇ ਵੱਧ ਕੇ ਇੱਕ ਹੋਰ ਬੇਨਤੀ ਹੈ, ਜਦੋਂ ਆਤਮਾ ਵਿੱਚ ਵਾਹਿਗੁਰੂ ਦੇ ਹੋਣ ਦਾ ਵਿਸ਼ਵਾਸ ਹੁੰਦਾ ਨਾ ਤੇ ਉਸ ਦਾ ਹੋਣਾ ਆਪਣੇ ਨੇੜੇ ਪ੍ਰਤੀਤ ਹੁੰਦਾ, ਭਾਵ ਦੋ ਗੱਲਾਂ ਹੋ ਜਾਣ, ਮਨ ਵਿੱਚ ਹਰ ਵੇਲੇ ਖਿਆਲ ਰਵੇ ਕਿ ਵਾਹਿਗੁਰੂ ਹੈ ਤੇ ਮੇਰੇ ਨਾਲ ਹੈ, ਫਿਰ ਉਸ ਦੀ ਯਾਦ ਬੜੀ ਪੱਕੀ ਹੋ ਜਾਂਦੀ ਹੈ। ਜਾਂ ਇਸ ਤਰ੍ਹਾਂ ਕਹੋ ਕਿ ਉਹ ਅੰਦਰ ਬਾਹਰ ਹਰ ਵੇਲੇ ਆਪਣੇ ਨਾਲ ਜਪਦਾ ਹੈ। ਇਹੋ ਜਿਹੇ ਸਮੇਂ ਵਿੱਚ ਜੇ ਆਤਮਾ ਦੀ ਚੁੱਪ ਆਵਾਜ਼ ਵਿੱਚੋਂ ਵੀ ਮੰਗਦਾ ਫੁਰਨਾ ਵੀ ਲੰਘ ਜਾਵੇ ਨਾ ਤਾਂ ਉਹ ਬੇਨਤੀ ਵੀ ਪ੍ਰਵਾਨ ਹੋ ਜਾਂਦੀ ਹੈ। ਇਸ ਬੇਨਤੀ ਨੂੰ ਗੁਰਮੁਖ ਲੋਕ ਬਹੁਤ ਬਲਵਾਨ ਬੇਨਤੀ ਸਮਝਦੇ ਨੇ, ਪਰ ਸੰਸਾਰ ਵਿੱਚ ਹਰ ਚੀਜ਼ ਦੇ ਦਰਜੇ ਨੇ, ਹਰ ਚੀਜ਼ ਦੀਆਂ ਸਟੇਜਸ ਨੇ। ਇਸ ਤਰ੍ਹਾਂ ਮਨ ਦੀ ਉੱਨਤੀ ਦੀ ਅਵਸਥਾ ਦੇ ਅਨੁਸਾਰ ਬੇਨਤੀ ਦਾ ਦਰਜਾ ਹੈ। ਮਨ ਵਿੱਚ ਜਿੰਨਾ ਵਾਹਿਗੁਰੂ ਦੇ ਹੋਣ ਦਾ ਭਰੋਸਾ ਹੈ, ਉਸ ਦੇ ਨੇੜੇ ਹੋਣ ਦਾ ਸਿਦਕ ਹੈ ਤੇ ਉਸ ਦੇ ਪਿਆਰ ਕਰਨ ਦਾ ਨਿਸ਼ਚੈ ਹੈ, ਮਨ ਓਨਾ ਹੀ ਵਧੇਰੇ ਉੱਨਤ ਹੈ ਤੇ ਇਸੇ ਉੱਨਤੀ ਅਨੁਸਾਰ ਹੀ ਬੇਨਤੀ ਪ੍ਰਵਾਨ ਹੁੰਦੀ ਹੈ। ਸਿੰਧੀ ਆਖਣ ਲੱਗਾ, ਇਹ ਤੇ ਹੋਈ ਉਹ ਉੱਨਤੀ ਜਿਸ ਨਾਲ ਥੁੜੇ ਹੋਏ ਮਨਾਂ ਦੇ ਵਿੱਚ ਸਾਈਂ ਦੇ ਨਾਮ ਵਿੱਚ ਰੱਤੇ ਹੋਏ ਮਨਾਂ ਦੀ ਚਾਹੀ ਗੱਲ ਪੂਰੀ ਹੋ ਜਾਂਦੀ ਹੈ। ਪਰ ਇਹ ਤੇ ਪਰਪੱਕ ਲੋਕਾਂ ਦੀ ਗੱਲ ਹੋਈ ਨਾ, ਮੈਂ ਤੇ ਆਪਣੇ ਵਰਗੇ ਨੀਚਾਂ ਲਈ ਪੁੱਛਿਆ ਸੀ ਕਿ ਮੇਰੀ ਅਰੁਚੀ ਅਤੇ ਆਲਸ ਕਿਵੇਂ ਦੂਰ ਹੋਵੇ। ਆਪਨੇ ਬੇਨਤੀ ਇੱਕ ਦਾਰੂ ਦੱਸਿਆ ਸੀ ਇਸ ਗੱਲ ਦਾ। ਸੋ ਮੇਰੇ ਵਰਗੇ ਲੋਕਾਂ ਦੀ ਬੇਨਤੀ ਤਾਂ ਇਕਾਗਰ ਚਿੱਤ ਗੁਰਮੁਖਾਂ ਦੀ ਬੇਨਤੀ ਵਰਗੀ ਨਹੀਂ ਨਾ ਹੋ ਸਕਦੀ। ਇਹ ਤੇ ਮੈਲੇ ਕੁਚੈਲੇ, ਖਿੰਡੇ ਪੁੰਡੇ ਅਥਵਾ ਉੱਡੇ ਹੋਏ ਖਿਆਲਾਂ ਦੀ ਬੇਨਤੀ ਹੈ, ਉਸਦਾ ਕੀ ਲਾਭ ਹੈ? ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਕਈ ਵਾਰ ਕਹਿ ਦੇਈਦਾ ਹੈ ਕਿ ਮੂੰਹ ਨਾਲ ਗੁਣਗੁਣ ਕਰਨ ਦਾ ਕੀ ਲਾਭ ਹੁੰਦਾ, ਪਰ ਅਸਲ ਵਿੱਚ ਇਹ ਗੱਲ ਠੀਕ ਨਹੀਂ, ਕਿਉਂਕਿ ਇੱਥੋਂ ਹੀ ਤੇ ਬੇਨਤੀ ਦਾ ਮੁੱਢ ਵੱਜਦਾ। ਵੇਖੋ ਨਾ, ਪਹਿਲੇ ਦਿਨ ਹੀ ਕੋਈ ਭਲਵਾਨ ਤਾਂ ਨਹੀਂ ਨਾ ਬਣ ਜਾਂਦਾ। ਸਭ ਤਰੱਕੀਆਂ ਹੌਲੀ ਹੌਲੀ ਹੁੰਦੀਆਂ ਨੇ। ਉਦਾਹਰਣ ਵਜੋਂ, ਜਿਹੜਾ ਬੰਦਾ ਮੈਲੇ ਹਿਰਦੇ ਵਾਲਾ ਤੇ ਵਿਕਾਰੀ ਹੈ, ਉਹਨੂੰ ਕਹੀਦਾ ਕਿ ਪਾਪ ਛੱਡ। ਉਹ ਕਹਿੰਦਾ ਕਿਵੇਂ? ਉਹਨੂੰ ਆਖੀਦਾ ਹਿੰਮਤ ਕਰ। ਉਹ ਕਹਿੰਦਾ ਜੀ ਮੈਂ ਕਰਨਾ, ਪਰ ਮੈਂ ਫਿਰ ਡਿੱਗ ਪੈਣਾ। ਫਿਰ ਉਹਨੂੰ ਕਹੀਦਾ ਤੂੰ ਬੇਨਤੀ ਕਰ, ਵਾਹਿਗੁਰੂ ਤੇਰੀ ਮਦਦ ਕਰੇਗਾ। ਪਰ ਜਿੱਥੋਂ ਤੱਕ ਹੋ ਸਕੇ ਦਿਲ ਲਾ ਕੇ ਬੇਨਤੀ ਕਰੀ। ਹੁਣ ਵੇਖੋ ਨਾ, ਇਸ ਬੰਦੇ ਦੀ ਬੇਨਤੀ ਦਾ ਤੇ ਭਾਈ ਗੁਰਦਾਸ ਜੀ ਦੀ ਬੇਨਤੀ ਦਾ ਕੁਝ ਤੇ ਫਰਕ ਹੋਵੇਗਾ ਨਾ। ਸਿੰਧੀ ਕਹਿਣ ਲੱਗਾ ਜੀ ਬਹੁਤ ਵੱਡਾ ਫਰਕ ਹੋਵੇਗਾ। ਭਾਈ ਸਾਹਿਬ ਕਹਿਣ ਲੱਗੇ ਪਰ ਹੈਣ ਤੇ ਦੋਵੇਂ ਬੇਨਤੀਆਂ ਤੇ ਦੋਵੇਂ ਲਾਭਦਾਇਕ ਨੇ। ਉਹ ਪੁਰਖ ਨਿਤ ਇਸ ਤਰ੍ਹਾਂ ਕਰਦਾ ਕਰਦਾ ਇੱਕ ਦਿਨ ਭਾਈ ਗੁਰਦਾਸ ਵਰਗੀ ਬੇਨਤੀ ਕਰਨ ਵਾਲੀ ਅਵਸਥਾ ਤੇ ਪਹੁੰਚੇਗਾ। ਜਿਵੇਂ ਜਿਵੇਂ ਵੱਧ ਯਤਨ ਮਨ ਲਾ ਕੇ ਬੇਨਤੀ ਕਰਨ ਦਾ ਕਰੇਗਾ ਤੇ ਜਿਵੇਂ ਜਿਵੇਂ ਸੱਚਾਈ ਨਾਲ ਹਿੰਮਤ ਕਰੇਗਾ ਉਵੇਂ ਉਵੇਂ ਸੱਚਾਈ ਵੱਧਦੀ ਜਾਵੇਗੀ, ਨਿਰਮਲਤਾ ਤਰੱਕੀ ਕਰਦੀ ਜਾਏਗੀ, ਇਕਾਗਰਤਾ ਵੱਧ ਜਾਏਗੀ ਤੇ ਇੱਕ ਦਿਨ ਉਹ ਬੇਨਤੀ ਕਰ ਸਕੇਗਾ ਜੋ ਸੱਚੀ ਅਤੇ ਪ੍ਰਵਾਨ ਬੇਨਤੀ ਬਣ ਜਾਂਦੀ ਹੈ। ਮਾੜਾ ਜੇ ਕਹਿੰਦਾ ਤਾਂ ਉਸ ਨੂੰ ਜਿਸ ਵਿੱਚ ਮਨ ਦੀ ਨੀਅਤ ਬੇਨਤੀ ਕਰਨ ਦੀ ਨਹੀਂ ਸਗੋਂ ਲੋਕਾਂ ਨੂੰ ਠੱਗਣ ਦੀ, ਧੋਖਾ ਦੇਣ ਦੀ, ਜਾਂ ਆਪਣਾ ਅਸਰ ਲੋਕਾਂ ਵਿੱਚ ਬਿਠਾਉਣ ਦੀ ਹੈ, ਇਸ ਭਾਵ ਨਾਲ ਕਿ ਦੁਨੀਆ ਆ ਕੇ ਵੇਖੋ ਜੀ ਕਿੱਡਾ ਵੱਡਾ ਭਗਤ ਹੈ ਜਿਹੜਾ ਬੇਨਤੀ ਕਰਨ ਵਿੱਚ ਲੱਗਾ ਹੋਇਆ। ਪਰ ਜਿਹੜਾ ਸਿਰਜਣਹਾਰ ਅੱਗੇ ਮਨ ਦੀਆਂ ਮੰਗਾਂ ਰੱਖਦਾ ਭਾਵੇਂ ਉਹਦੇ ਹੋਂਠ ਫਰਕਦੇ ਨੇ, ਭਾਵੇਂ ਜੀਭ ਹਿਲਦੀ ਹੈ, ਭਾਵੇਂ ਅੱਧੇ ਘੰਟੇ ਦੀ ਪ੍ਰਾਰਥਨਾ ਵਿੱਚੋਂ ਚਾਰ ਪਲਾਂ ਵਿੱਚ ਹੀ ਜੁੜ ਕੇ ਉਸਦਾ ਜੀ ਲੱਗਦਾ, ਉਹ ਬੇਨਤੀ ਹੈ ਤੇ ਉਹ ਲਾਭ ਤੋਂ ਖਾਲੀ ਨਹੀਂ ਜਾਂਦੀ, ਕਿਉਂਕਿ ਉਸਦੀ ਨੀਅਤ ਜੇ ਠੀਕ ਹੈ ਤਾਂ ਹੌਲੀ ਹੌਲੀ ਮਨ ਦੀ ਸਰਲਤਾ ਤੇ ਸੱਚਾਈ ਵਿੱਚ ਉੱਚਾ ਉੱਠ ਰਿਹਾ ਹੈ। ਪਰਮੇਸ਼ਰ ਇਹੋ ਜਿਹਾ ਦਿਆਲੂ ਹੈ ਕਿ ਜੋ ਉਸਦੇ ਪਾਸ ਯਤਨ ਕਰਦੇ ਨੇ ਭਾਵੇਂ ਕਦਮ ਕਦਮ ਤੇ ਠੋਕਰ ਖਾਣ ਉਹਨਾਂ ਨੂੰ ਵੀ ਸਹਾਇਤਾ ਦਿੰਦਾ ਹੈ। ਹਾਂ, ਨੀਅਤ ਉੱਨਤੀ ਕਰਨ ਦੀ ਹੋਵੇ, ਉਦਮ ਕਰਨ ਵਾਲਾ ਹੋਵੇ, ਭਾਵੇਂ ਹਾਰੇ ਪਰ ਹਿੰਮਤ ਨਾ ਛੱਡੇ, ਫਿਰ ਭੁੱਲਾਂ ਤੇ ਗਿਰਾਵਟਾਂ ਉੱਨਤੀ ਦੀਆਂ ਪੌੜੀਆਂ ਬਣ ਜਾਂਦੀਆਂ ਨੇ। ਸੋ ਮੁੱਢਲੀ ਬੇਨਤੀ ਨਾਲ ਸਹਿਜੇ ਸਹਿਜੇ ਮੈਲ ਲੈਂਦੀ ਹੈ ਤੇ ਮਨ ਦੀ ਅਵਸਥਾ ਸ਼ੁਭ ਕਰਮਾਂ ਦੇ ਨੇੜੇ ਹੁੰਦੀ ਹੁੰਦੀ ਇੱਕ ਦਿਨ ਉਸ ਅਵਸਥਾ ਤੱਕ ਪਹੁੰਚ ਪੈਂਦੀ ਹੈ। ਸੱਜਣਾ, ਜਿੱਥੋਂ ਤੱਕ ਵਾਹ ਲੱਗੇ ਹੱਥ ਜੋੜ ਕੇ ਬੇਨਤੀ ਕਰ। ਜਦੋਂ ਆਲਸ ਵਧੇ ਤੇ ਮਨ ਵਿੱਚ ਪ੍ਰੇਮ ਨਾ ਹੋਵੇ, ਮਨ ਨਾ ਜੁੜੇ, ਉਦੋਂ ਹੱਥ ਜੋੜ ਕੇ ਬੇਨਤੀ ਕਰੋ ਤੇ ਆਖੋ ਸਾਈਂ ਜੀ ਰੱਖ ਲਓ, ਮਨ ਨੂੰ ਆਪਣੇ ਚਰਨਾਂ ਵਿੱਚ ਲਾ ਲਓ। ਜਦੋਂ ਆਪਣੇ ਯਤਨ ਕਰਦਿਆਂ ਆਨੰਦ ਦੇ ਹਿਲੋਰੇ ਵਿੱਚ ਮੈਂ ਸਿਰ ਚੁੱਕਦੀ ਹੈ ਨਾ, ਫਿਰ ਸ਼ੁਕਰ ਦੇ ਭਾਵ ਵਿੱਚ ਜ਼ੋਰ ਪਾਇਆ, ਆਨੰਦ ਨੂੰ ਹੰਕਾਰ ਵਿੱਚ ਬਦਲਣਾ ਚਾਹੁੰਦੀ ਹੈ, ਉਦੋਂ ਬੇਨਤੀ ਨੂੰ ਹੱਥ ਪਾ ਲਓ ਤੇ ਦਿਲ ਜੋੜ ਕੇ ਸਾਈਂ ਨੂੰ ਆਖੋ ਹੇ ਕਰਨਾ ਨਿਧ ਵਾਹਿਗੁਰੂ ਜੀ ਆਪਣੇ ਇਸ ਦਾਸ ਨੂੰ ਰੱਖ ਲਓ, ਇਹ ਨਿਮਾਣਾ ਕੀੜਾ ਤੁਹਾਡੀ ਸ਼ਰਨ ਵਿੱਚ ਹੈ। ਵੇਖੋ ਨਾ ਸਤਿਗੁਰੂ ਜੀ ਆਪ ਕਿਵੇਂ ਪਿਆਰ ਨਾਲ ਬੇਨਤੀ ਕਰਦੇ ਨੇ, ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਾਂ ਨੀਚ ਮੂਰਖਾਰੇ, ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ, ਹਮ ਅਵਗਣ ਕਰੇ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਿਨਾਰੇ, ਲਾਗ ਪਰੇ ਤੇਰੇ ਦਾਨ ਸਿਉਂ ਨੈ ਚਿਤ ਖਸ ਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ, ਕਹੋ ਨਾਨਕ ਸ਼ਰਨ ਦਇਆਲ ਗੁਰ ਲੇਹੋ ਮੁਗਦ ਉਦਾਰੇ। ਇਸ ਤਰ੍ਹਾਂ ਦੀ ਬੇਨਤੀ ਕਰਦਿਆਂ ਹੋਇਆਂ ਮਨ ਵਿੱਚੋਂ ਆਲਸ ਤੇ ਅਪ੍ਰੇਮ ਵਾਲੀ ਅਵਸਥਾ ਹਟ ਜਾਏਗੀ, ਮੈਲ ਖਤਮ ਹੋ ਜਾਏਗੀ ਤੇ ਰਸ ਵੱਜਣ ਵਾਲੇ ਆਨੰਦ ਵਿੱਚ ਵਿਘਨ ਨਹੀਂ ਪਾਏਗਾ। ਮੈਂ ਸਿਆਣੇ ਸਿਆਣੇ ਸਿੱਖ ਵੇਖੇ ਨੇ ਜਿਹੜੇ ਨਾਮ ਵਿੱਚ ਰੰਗੇ ਹੋਏ ਨੇ, ਉਹ ਕਿਸੇ ਵੇਲੇ ਸੁਰਤ ਦੀ ਲੋੜ ਮੁਤਾਬਕ ਬਾਣੀ ਨਾਲ ਘੁਲ ਮਿਲ ਕੇ ਆਨੰਦ ਲੈਂਦੇ ਨੇ, ਕਦੇ ਸ਼ੁਕਰ ਦੇ ਰੰਗ ਵਿੱਚ ਝੂਮਦੇ ਨੇ, ਕਦੇ ਬੇਨਤੀ ਵਿੱਚ ਆ ਕੇ ਸੱਜਲ ਨੇਤਰ ਹੋ ਰਹੇ ਨੇ, ਕਦੇ ਉਹਨਾਂ ਵਿੱਚ ਸਾਰੇ ਰੰਗ ਇਕੱਠੇ ਵਰਤਦੇ ਨੇ। ਫਿਰ ਸਾਨੂੰ ਜਿਹੜੇ ਅਸੀਂ ਇੰਨੇ ਨਿਰਬਲ ਹਾਂ, ਕਿੰਨੀ ਵਧੀਕ ਲੋੜ ਹੈ ਕਿ ਬੇਨਤੀ ਸਾਡੇ ਸੁਭਾਅ ਵਿੱਚ ਆ ਜਾਏ, सिंधी आखन लगा, भाई साहब जी सच है, धन गुरु जी ते धन गुरु दे प्यारे सिख, कृपा करके आलस ते अरुचि मन दे ना लगन वाली अवस्था दे दूर करन दा कोई होर उपराला भी दसो। भाई साहब जी कहन लगे, वेखो आलस दा ते मन दे ना लगन दा इना दोवां दा इलाज शरीरक दारू वीग है। पंज शनाना करन नाल जां इशनान करन नाल मन दे आलस अते ना लगन वाली अवस्था ते भी असर हुंदा है। गुरमुखां दा सतसंग करना इस गल दा वड्डा दारू है। गुरमुख दे बचन आलस ते मन दे ना लगन वाली बीमारी दूर करदे ने ते चाह पैदा करदे ने। वेखो ना, गुरु जी ने कहा सी उपजै चाओ साध कै संग। फिर होर दारू है कीर्तन सुनना जां बाणी पढ़ी जांदी सुननी। बेनती करनी मैं पहलों दस चुका, पर जिन्ना भी जी लगे मन जोड़ के बेनती करो तो वाहिगुरु जी की सहायता जरूर आवेगी ते मन ला देवेगी। एक होर साधन हट है, जेड़ा नेक काम करन वालों मन मुड़े उसनू हठ नाल करो। जिस माड़े काम वाल जी जावे उसनू हठ नाल रोको ते शरीर नू इस पासे तो बन के रखो। समा पा के नेकी दा सुभा इस हठ नाल भी पक्का हो जाता है। सिंधी आखन लगा, भाई साहब जी तुसां हुक्म कीता सी कि बेनती दो तरह की हुंदी है, एक नूं प्रार्थना कहीदा ते दूजी नूं अरदास, इन्हां दोवां दा फर्क दसो। भाई साहब कहण लगे, जदों मन आत्मिक लोड़ां लई आत्मा दी चुप आवाज नाल परमात्मा ते गुरु दे पास भाव मात्र विच संसार रह तो के दृढ़ विश्वास नाल कुछ मंगदा है तां उसनूं प्रार्थना कहिंदे ने। इस विच वाहिगुरु दी होंद ते उसदी याद, उसदे व्यापक होण दी याद अते ए ख्याल कि उह सानूं प्यार करदा है, ये तिन्ने चीज़ां मन विच टिकी आउंदियां ने। इस तों उच्ची एक होर अवस्था है, उदों मंगी दा कुछ नहीं, संकल्प विच भाव चाह के कुछ नहीं मंगीदा, प्रेमी दी लोड़ साईं आपे पूरी कर देंदा है। वेखो ना, श्री गुरु अमरदास जी ने, तीसरे सतगुरु ने सोरठ राग विच आख्या सी, अचिंत कम करें प्रभ तिन के जिन हर का नाम प्यारा। जां जिवें मैं बेनती कर रहा सां के साधक जदों मनो साई नाल जुड़िया हुंदा है तां बेध्याने जाए जिहड़ा भी ख्याल उस दे मन विचों लंघ गया साई वह भी पूर्ण कर देंदा है। जिवें महाराज गुरु अर्जन देव जी बिलावल राग विच आखदे ने, जो जो चितवै साध जन सो लेता मान। यह अवस्था इस तरह समझो जिवें सुर होई तार दे थरथराहट वांग है, बस जिवें ही माड़ा जिहा हथ लगदा उसे वेले पूर्णता हो जाती है। जदों बेनती विच गुरु साहिबान का नाम लईदा ना, ध्यान उधर धरीदा है, नाम रंगे बीत चुके सिखां दी कमाई का ध्यान धरीदा है ते वाहिगुरु दे पासे इस तरह चित लिया के याचना करीदी है, वह अरदास हुंदी है। यह अरदास केवल आत्मिक लाभ वास्ते ही नहीं करीदी, सगों मर्यादा ते संस्कारां विच भी करीदी है। सन्मुख जाके आप जां सेवक दे राही गुरु दे पास बेनती करीदी है, वह भी अरदास है। सिंधी आखन लगा, आत्मा दे लाभ वास्ते भी भाई साहब जी अरदास करीदी है ना। भाई साईं दास जी कहन लगे, ਇੱਕ ਕੇਵਲ ਆਤਮਿਕ ਲਾਭ ਲਈ ਅਰਦਾਸ ਹੁੰਦੀ ਹੈ ਜਿਸ ਦੀ ਜਾਚ ਸਤਿਗੁਰੂ ਨੇ ਆਪ ਸਿਖਾਈ ਹੈ। ਵੇਖੋ ਨਾ ਸ੍ਰੀ ਸੁਖਮਣੀ ਸਾਹਿਬ ਵਿੱਚ ਮਹਾਰਾਜ ਆਖਦੇ ਨੇ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਗਣੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਅਥਵਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾਧਾਰ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਕਦੇ ਕਦੇ ਸਿਆਣੇ ਨਾਮ ਅਭਿਆਸੀ ਵੀ ਇੱਕ ਉਕਾਈ ਕਰ ਜਾਂਦੇ ਨੇ ਜਿਹੜੀ ਇਸ ਹੁਕਮ ਨੂੰ ਉਲੱਦਣ ਵਿੱਚ ਹੁੰਦੀ ਹੈ। ਕਿਹੜੀ? ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ। ਅਰਥਾਤ ਦਇਆ ਵਿੱਚ ਜਾਂ ਮੋਹ ਵਿੱਚ ਆ ਕੇ ਸਾਧਕ ਆਪਣੀ ਪੈਦਾ ਹੋਈ ਆਤਮਿਕ ਸੱਤਿਆ ਤੋਂ ਵਧੇਰੇ ਜ਼ੋਰ ਲਾ ਪੈਂਦਾ ਹੈ। ਫਿਰ ਨਾ ਆਪਣਾ ਇਕੱਠਾ ਕੀਤਾ ਆਤਮਿਕ ਬਲ ਘਟ ਜਾਂਦਾ ਹੈ। ਅਰਥਾਤ ਜੋ ਪੁਰਖ ਆਪਣੀ ਅੰਦਰਲੀ ਓਟ ਨੂੰ ਸੰਭਾਲਣ ਵਾਲਾ ਹੈ ਭਾਵ ਆਤਮ ਸਾਧਨ ਕਰਕੇ ਆਪਣੇ ਅੰਦਰਲੇ ਤੇ ਟਿਕਦਾ ਹੈ ਉਸ ਨੂੰ ਆਪਣੀ ਸੱਤਿਆ ਤੇ ਵਿੱਤ ਮੂਜਬ ਕੰਮ ਕਰਨਾ ਚਾਹੀਏ। ਜੇ ਕਦੇ ਵਿੱਤੋਂ ਵੱਧ ਜ਼ੋਰ ਲਾ ਕੇ ਬਲ ਹਾਰ ਜਾਏਗਾ ਤਾਂ ਨਾ ਨਾਮ ਨੂੰ ਨਾ ਬਾਣੀ ਨੂੰ ਨਾ ਸੇਵਾ ਨੂੰ ਨਾ ਸਤਸੰਗ ਨੂੰ ਕਿਸੇ ਪਾਸੇ ਜੀ ਨਹੀਂ ਲੱਗੇਗਾ। ਮਨ ਡੌਰ ਭੌਰ ਤੇ ਸਖਣਾ ਜਿਹਾ ਉਦਾਏਗਾ। ਇਸ ਵੇਲੇ ਫਿਰ ਸਾਰੇ ਸਤਿਗੁਰੂਆਂ ਦੇ ਨਾਮ ਦਾ ਅਰਦਾਸਾ ਕਰੀ ਜਾਓ ਤਾਂ ਮਨ ਜਲਦੀ ਸਾਫ਼ ਹੋ ਜਾਏਗਾ।